बोलन ते राखो प्रभु नानक दे कर हाथ
याही कुल ते
प्रगट होए ताही कुल को नाम
उनदवा
दस गोरिंद को मेरी है पर नाम
तू सृष्टि दा मालक चुक लई कलम तेरा परवासा जलां थलां ब्रह्मंडा दे विच हर थां तेरा वासा
ओ कणी मेर दी पा दे आसां वांग पपीहे लाइयां दर तेरे ते शायर खड़े कर मेर मेरा दे आसाइयां
रात दिवस दे गेड़े अंदर आद बीत दी जावे विच तूफाना जीवन नैया डको डोले खावे
ओ मन दी पत चढ़ हरी न होई कई रुतां जाया दर तेरे ते शायर खड़े कर मेर मेरा दे आसाइया
विशेवकारा वलों हटके लग जे सुरत टिकाने मन तू जोत स्वरूप है जे करे अपना मूल पछाने
रहमत दी कर वरखा कलिया खिड़ जावन कुमलाइया दर तेरे ते शायर खड़े कर मेर मेरा दे आसाइया
विच भुलेखे दुनिया पिछे लग के दीन गवाया दुनिया वाले मित बने ना धर्म गया नहीं आया
बुरियां दे संग रहे जराने बुरियां दे संग रहे जराने ना खटियां चंगियाइया दर तेरे ते शायर खड़े कर मेर मेरा दे आसाइया
सदने नू तू भगत बना लिया नित जीवानू कोवे गणका वर्गी पापन तर जाए मेर जे तेरी होवे
तन्ने जट नू हो गए दर्शन जदों परीतां पाइया दर तेरे ते शायर खड़े कर मेर मेरा दे आसाइया
यूसुफ वर्गे हुसन व्यापारी यूसुफ वर्गे हुसन व्यापारी अटी मुल पवाना तख्ता वाले मंग दे वेखे नजरां जदों पवाना
अकलां वाले लिख नहीं सकदे तेरियां बेपरवाइया दर तेरे ते शायर खड़े कर मेर मेरा दे आसाइया
तेरी कुदरत हुक्म तेरे विच की रचे नजारे जंगल जूहां पर्वत बेले थाल गगन विच तारे
चितवार दी समझ ना आवे बनता कदों बनाइया दर तेरे ते शायर खड़े कर मेर मेरा दे
आसाइया
कि ए काम गलत है तू क्यों कीता है सवाल करनो डरदा सी मन किते पंडित जी नाराज ना हो जान पर मन डाढ़ा जा करके मंदिर दे कोलो लंघदा होया ए जिमीदारां दा लड़का अंदर जा मंदिर दियां पौड़ियां चढ़ के अंदर वड़िया नाम है धन्ना पंडित दे सामने होया ते पंडित नूं अख लगा पंडित जी मैं रोज लंघदा ते वेखदा हां कि तुसी सवेरे सवेरे इन्हां मूर्तियां दे अगे ए धूफ ए आरती वास्ते पाया होया समान ते कुछ सलोक अपने मूंह दे विचों बोलदे होए तुसी कुछ गाउंदे हो ते इन्हां नूं भोग लवाउंदे हो मैं तुहानूं पुछना चाहुंदा इन्हां पत्थरां नूं की सार इन्हां पदार्थां दी इन्हां पत्थरां नूं की लोड़ इस तरह का सवाल किया ते अगों पंडित जेड़ा सी ओ त्रिलोचन पंडित सी इतिहास कहिंदा ओदा नाम सी त्रिलोचन उसने जवाब दिता आख लगा धन्या जिन्हां नूं तू पत्थर आखदा ए पत्थर ए भगवान है ते भगवान नूं मैं भोग लवा रहा हां मैं पत्थरां नूं भोग नहीं लवा रहा त्रिलोचन की जवाब दिंदा इत्थों को आपां इतिहास जेड़ा है आरंभ करदे हां इउं बेनती की जा रही है
ਹੱਥ ਜੋੜ ਧੰਨਾ ਬੇਨਤੀ ਗੁਜ਼ਾਰਦਾ ਪੰਡਿਤ ਸੀ ਹੱਸਦਾ ਫੇਰ ਮੁਖੋਂ ਮਹਿਮਾ ਪ੍ਰਭੂ ਦੀ ਉਚਾਰਦਾ ਪੇਤ ਖੋਲ ਦੱਸਦਾ
ਮੂਰਤੀ ਹੈ ਇਹ ਤਾਂ ਕਰੁਣਾ ਨਿਦਾਨ ਦੀ ਤੂੰ ਵੱਟੇ ਬਤਲਾਵਦਾ ਜਿਹੜਾ ਕਰੇ ਪੂਜਾ ਸੱਚੇ ਭਗਵਾਨ ਦੀ ਸਭੇ ਫਲ ਪਾਵਦਾ
ਕਰੀਏ ਡੰਡੋਤ ਰੱਖ ਪ੍ਰਸ਼ਾਦ ਨੂੰ ਭੋਗ ਹੈ ਲਵਾਈ ਦਾ ਕਰੀਦਾ ਹੈ ਪਹਿਲਾਂ ਪੂਰਾ ਮਰਿਆਦ ਨੂੰ ਪਿੱਛੋਂ ਆਪ ਖਾਈਦਾ
ਹੱਠੇ ਪੈਰ ਲਾਈਏ ਧੋਣ ਰਾਧੇ ਸ਼ਾਮ ਦੀ ਇਹ ਰੀਜ ਜਾਮਦਾ ਜਿਹੜਾ ਕਰੇ ਪੂਜਾ ਸੱਚੇ ਭਗਵਾਨ ਦੀ ਸਭੇ ਫਲ ਪਾਵਦਾ
ਬਚਾਇਆ ਮਦ ਕੈਟਬ ਤੋਂ ਚਾਰ ਮੁਖ ਨੂੰ ਭਗਤ ਪਛਾਣ ਕੇ ਗਜ ਤਾਈ ਦਿੱਤਾ ਆ ਪਰਮ ਸੁਖ ਨੂੰ ਤੰਦੂਏ ਨੂੰ ਰਾਣ ਕੇ
ਉਪਮਾ ਵਧਾਈ ਇਸੇ ਬਲੀਦਾਨ ਦੀ ਬਾਵਣ ਕਹਾਵਦਾ ਜਿਹੜਾ ਕਰੇ ਪੂਜਾ ਸੱਚੇ ਭਗਵਾਨ ਦੀ ਸਭੇ ਫਲ ਪਾਵਦਾ
ਸਿਰ ਸੁਗਰੀਵ ਇਸੇ ਤਾਜ ਰੱਖਿਆ ਬਾਲੀ ਤਾਈ ਮਾਰ ਇਸੇ ਨੇ ਹੀ ਭੀਲਣੀ ਦੇ ਬੇਰ ਚੱਖਿਆ ਦਾਸਰੀ ਨਿਹਾਰ ਕੇ
ਮੇਟ ਕੇ ਤੇ ਕਲਾ ਰੋਣ ਦੇ ਗੁਮਾਨ ਦੀ ਵਿਭੀਸ਼ਣ ਵਧਾਵਦਾ ਜਿਹੜਾ ਕਰੇ ਪੂਜਾ ਸੱਚੇ ਭਗਵਾਨ ਦੀ ਸਭੇ ਫਲ ਪਾਵਦਾ
ਦਰੋਪਤੀ ਦੀ ਪਤ ਸਭਾ ਚ ਬਚਾਈ ਸੀ ਇਸੇ ਦਯਾਵਾਨ ਨੇ ਕੰਸ ਕੈਰ ਮਾਰ ਕਰਤੀ ਸਫਾਈ ਸੀ ਮਹਾ ਬਲਵਾਨ ਨੇ
ਰਾਖੀ ਕਰੇ ਗੋਕਲ ਦੇ ਮਾਲ ਜਾਣ ਦੀ ਪਰਬਤ ਉਠਾਵਦਾ ਜਿਹੜਾ ਕਰੇ ਪੂਜਾ ਸੱਚੇ ਭਗਵਾਨ ਦੀ ਸਭੇ ਫਲ ਪਾਵਦਾ
ਟੁੱਟ ਜਾਵੇ ਦੁੱਖਾਂ ਵਾਲੀ ਫਾਸੀ ਉਸ ਦੀ ਖੁਸ਼ੀਆਂ ਚ ਜੀਵਦਾ ਮੁੱਕ ਜਾਂਦੀ ਸਦਾ ਲਈ ਚੁਰਾਸੀ ਉਸ ਦੀ ਜੋ ਪਾਗ ਪਾਲ ਪੀਵਦਾ
ਚੱਲੇਣਾ ਉਹਦੇ ਉੱਤੇ ਸ਼ਕਤ ਸ਼ਤਾਨ ਦੀ ਜੋ ਇਸ ਦਾ ਕਹਾਵਦਾ ਜੋ ਇਸ ਦਾ ਕਹਾਵਦਾ ਜਿਹੜਾ ਕਰੇ ਪੂਜਾ ਸੱਚੇ ਭਗਵਾਨ ਦੀ ਸਭੇ ਫਲ ਪਾਵਦਾ
ਸ਼ਰਧਾ ਦੇ ਨਾਲ ਸਤਿਕਾਰ ਜੋ ਕਰੇ ਜੀ ਜਾਵੇ ਸਤਿਕਾਰਿਆ ਭਾਵ ਸਾਗਰਾਂ ਚੋ ਬੇੜੀ ਪਾਰ ਉਹ ਕਰੇ ਦੇਵ ਦਾ ਦੀਦਾਰਿਆ
ਤੱਕੇ ਜੋ ਸ਼ਰਨ ਨਿਰਵੈਰ ਸ਼ਾਮ ਦੀ ਜਗ ਮਾਣ ਪਾਵਦਾ ਜੀ ਜਗ ਮਾਣ ਪਾਵਦਾ ਜਿਹੜਾ ਕਰੇ ਪੂਜਾ ਸੱਚੇ ਭਗਵਾਨ ਦੀ ਸਭੇ ਫਲ ਪਾਵਦਾ
ਪੰਡਿਤ ਤ੍ਰਿਲੋਚਨ ਨੂੰ ਪਤਾ ਲੱਗਾ ਉਹਨੇ ਸੋਚਿਆ ਧੰਨਾ ਕੁਛ ਨਹੀਂ ਜਾਣਦਾ ਇਸ ਬਾਰੇ ਇਹ ਇਸ ਵਿਦਿਆ ਤੋਂ ਅਣਜਾਣ ਹੈ ਇਸ ਕਰਕੇ ਬੜੇ ਪਿਆਰ ਦੇ ਨਾਲ ਸਮਝਾਉਣ ਲੱਗਾ ਆਖਣ ਲੱਗਾ ਧੰਨਿਆ ਇਹ ਸੰਸਾਰ ਦਾ ਕਰਤਾ ਹਰਤਾ ਭਰਤਾ ਈ ਇਹ ਸੰਸਾਰ ਨੂੰ ਬਣਾਉਣ ਵਾਲਾ ਹੈ ਇਹ ਸੰਸਾਰ ਦੇ ਜੀਵਾਂ ਵਾਸਤੇ ਰਿਜਕ ਪੈਦਾ ਕਰਦਾ ਤੇ ਇਸ ਸੰਸਾਰ ਨੂੰ ਲੈ ਕਰਨ ਵਾਲਾ ਵੀ ਇਹੀ ਹੈ ਭਾਵੇਂ ਗੱਲਾਂ ਬਹੁਤ ਵੱਡੀਆਂ ਸਨ ਪਰ ਧੰਨੇ ਦੇ ਸਾਰੀਆਂ ਗੱਲਾਂ ਸਮਝ ਵਿੱਚ ਨਹੀਂ ਆਈਆਂ ਧੰਨਾ ਸੁਣਦਾ ਰਿਹਾ ਤ੍ਰਿਲੋਚਨ ਪੰਡਿਤ 5-7 ਮਿੰਟ ਜਿਹੜਾ ਸੀ ਇਸ ਗੱਲ ਦੇ ਉੱਤੇ ਲਾਏ ਕਿ ਇਹ ਭਗਵਾਨ ਹੈ ਇਸ ਨੇ ਸਤਯੁਗ ਤੋਂ ਲੈ ਕੇ ਆਪਣੇ ਭਗਤਾਂ ਦੀ ਰਾਖੀ ਕੀਤੀ ਹੈ ਕਦੋਂ ਕਦੋਂ ਆਣ ਕੇ ਇਸ ਨੇ ਆਪਣੇ ਭਗਤਾਂ ਨੂੰ ਬਚਾਇਆ ਉਹਨਾਂ ਦੇ ਕੰਮ ਕੀਤੇ ਜਦੋਂ ਕੰਮ ਕੀਤੇ ਆਖਿਆ ਤੇ ਧੰਨਾ ਖੁਸ਼ ਹੋ ਗਿਆ ਬੜਾ ਸੁੰਦਰ ਲਿਖਿਆ ਕਵੀ ਨੇ ਕਹਿੰਦਾ ਗੱਲਾਂ ਸੁਣੀਆਂ ਤੇ ਖੁਸ਼ੀ ਦੇ ਨਾਲ ਕਹਿੰਦਾ ਉਹ ਪੰਡਤਾ ਮੈਨੂੰ ਵੀ ਇੱਕ ਦਾਨ ਦੇ ਦੇ ਜਦੋਂ ਉਹਦੀਆਂ ਗੱਲਾਂ ਸੁਣੀਆਂ ਨਾ ਕਹਿੰਦਾ ਫਿਰ ਤੇ ਆ ਤੇ ਗੱਲ ਹੀ ਬੜੀ ਵਧੀਆ ਜੇ ਤੂੰ ਕਹਿੰਦਾ ਕੰਮ ਕਰਦਾ ਉਹ ਮੈਂ ਜ਼ਿਮੀਦਾਰਾ ਮੇਰਾ ਕੰਮ ਤੇ ਮੈਂ ਇਕੱਲਾ ਹੀ ਬੱਚਾ ਆਪਣੇ ਮਾਪਿਆਂ ਦਾ ਮੇਰੇ ਤੋਂ ਕੰਮ ਇਕੱਲੇ ਤੋਂ ਸਾਂਭਿਆ ਨਹੀਂ ਜਾ ਰਿਹਾ ਮੈਨੂੰ ਮੇਰਾ ਕੋਈ ਸਾਥੀ ਚਾਹੀਦਾ ਜੇ ਤੂੰ ਕਹਿੰਦਾ ਇਹ ਸਾਰੇ ਕੰਮ ਕਰਦਾ ਤੇ ਫਿਰ ਇਹ ਕਿਰਪਾ ਕਰ ਮੈਨੂੰ ਵੀ ਦੇ ਦੇ ਗੱਲਾਂ ਸੁਣੀਆਂ ਤੇ ਖੁਸ਼ੀ ਦੇ ਨਾਲ ਕਹਿੰਦਾ ਉਹ ਮੈਨੂੰ ਪੰਡਤਾ ਇੱਕ ਤੂੰ ਦਾਨ ਦੇ ਦੇ ਉਹ ਤੇਰੇ ਕੋਲ ਤੇ ਠਾਕਰ ਹਨ ਬਹੁਤ ਸਾਰੇ ਇੱਕ ਕਰਕੇ ਮੈਨੂੰ ਅਹਿਸਾਨ ਦੇ ਦੇ ਤੇ ਲਿਸਾ ਜਿਹਾ ਨਾ ਕੋਈ ਫੜਾ ਦੇਵੀ ਉਹ ਮੋਟਾ ਗੱਭਰੂ ਕੋਈ ਜਵਾਨ ਦੇ ਦੇ ਉਹ ਕੰਮ ਜ਼ਿਮੀਦਾਰੇ ਦਾ ਹੋਵੇ ਜਾਣਦਾ ਇਹੋ ਜਿਹਾ ਕੋਈ ਮੈਨੂੰ ਭਗਵਾਨ ਦੇ ਦੇ ਉਹ ਕਹਿੰਦਾ ਮੈਨੂੰ ਜੇ ਇਹ ਸਾਰੇ ਕੰਮ ਜਾਣਦਾ ਤੇ ਫਿਰ ਜਿਹੜਾ ਜ਼ਿਮੀਦਾਰੇ ਦਾ ਕੰਮ ਜਾਣਦਾ ਹੀ ਉਹ ਭਗਵਾਨ ਮੈਨੂੰ ਦੇ ਦੇ ਮੈਨੂੰ ਬੜੀ ਲੋੜ ਹੈ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਪੰਡਿਤ ਨੇ ਸੁਣੀਆਂ ਪੰਡਿਤ ਆਖਣ ਲੱਗਾ ਤ੍ਰਿਲੋਚਨ ਪੰਡਿਤ ਆਖਣ ਲੱਗਾ ਧੰਨਿਆ ਇਸ ਤਰ੍ਹਾਂ ਨਹੀਂ ਇਹ ਭਗਵਾਨ ਹੈ ਇਹਨੂੰ ਰਿਜਾਣਾ ਪੈਂਦਾ ਇਹ ਜਦੋਂ ਕਿਸੇ ਤੇ ਰੀਝ ਜਾਂਦਾ ਫਿਰ ਉਹਦੇ ਕੰਮ ਸਵਾਰਦਾ ਜਦੋਂ ਕਿਸੇ ਦੀ ਭਗਤੀ ਤੇ ਖੁਸ਼ ਹੋ ਜਾਂਦਾ ਕਿਸੇ ਦੇ ਪ੍ਰੇਮ ਤੇ ਖੁਸ਼ ਹੋ ਜਾਂਦਾ ਤੇ ਫਿਰ ਉਹਦੇ ਸਾਰੇ ਕੰਮ ਜਿਹੜੇ ਹਨ ਆਪ ਕਰਦਾ ਇਹਦੀ ਆਰਤੀ ਕਰਨੀ ਪੈਂਦੀ ਹੈ ਇਹਦੀ ਪੂਜਾ ਕਰਨੀ ਪੈਂਦੀ ਹੈ ਇਹਦੇ ਵਾਸਤੇ ਤਪੱਸਿਆ ਕਰਨੀ ਪੈਂਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗਾ ਤੇ ਧੰਨਾ ਅੱਗੋਂ ਆਖਦਾ ਮੈਂ ਸਾਰਾ ਕੁਛ ਕਰ ਲਾਂਗਾ ਸਵਾਲ ਜਵਾਬ ਜਿਹੜੇ ਹਨ ਆਪਸ ਵਿੱਚ ਕਿਵੇਂ ਹੁੰਦੇ ਹਨ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਧੰਨਾ ਆਖਦਾ ਦਾਦਾ ਜੀ ਗੱਲ ਚੰਗੀ ਐ, ਪ੍ਰਭੂ ਦੇਵ ਦਾ ਮੁਰਾਦ ਮੂੰਹ ਮੰਗੀ ਐ, ਮਨ ਮੇਰਾ ਚਾਹੇ ਪਾਉਣਾ ਹਾਰ ਰੰਗੀ ਐ, ਪਾ ਰੱਜ ਰੱਜ ਭਗਵਾਨ ਦਾ ਦੀਦਾਰ ਲਾ, ਮੈਂ ਵੀ ਸੇਵਾ ਕਰ ਕਾਜ ਆਪਣੇ ਸਵਾਰ ਲਾ।
ਆਖੇ ਪੰਡਿਤ ਤੂੰ ਗੱਲ ਸੁਣ ਧੰਨਿਆ, ਮਨ ਆਪਣੇ ਚੇਨ ਨੂੰ ਪੌਣ ਧੰਨਿਆ, ਪੂਜਾ ਵਾਲੇ ਨਾਹੀਂ ਤੇਰੇ ਗੁਣ ਧੰਨਿਆ, ਛੋਟੀ ਜਾਤ ਤੂੰ ਨੀ ਪ੍ਰਭੂ ਨੂੰ ਰਿਝਾ ਸਕਦਾ, ਪੂਜਾ ਪ੍ਰਭੂ ਦੀ ਨੀ ਜਟਾ ਕੰਮ ਤੇਰੇ ਵਸ ਦਾ।
ਠਾਕਰ ਇੱਕ ਜਾਟੜੇ ਗਰੀਬ ਬਣੂ, ਨਾਲੇ ਦੱਸੋ ਪੂਜਾ ਵਾਲੀ ਧਰਤੀ ਬਣੂ, ਬਸ ਕਰਾਂ ਕਿੰਜ ਮਾਲਕੀ ਅਜੀ ਬਣੂ, ਮੈਂ ਵੀ ਜਸ ਕਰਾਂ ਨਾਲੇ ਆਰਤੀ ਉਤਾਰ ਲਾ, ਮੈਂ ਵੀ ਸੇਵਾ ਕਰ ਕਾਜ ਆਪਣੇ ਸਵਾਰ ਲਾ।
ਤੈਨੂੰ ਜੱਟਾ ਐਵੇਂ ਅੜੀ ਲਈ ਫੜ ਤੂੰ, ਗੱਲਾਂ ਸੁਣ ਕੇ ਤੇ ਬੂਏ ਗਿਆ ਝੜ ਤੂੰ, ਔਖੇ ਮੰਤਰ ਨੇ ਚਿੱਟਾ ਅਨਪੜ ਤੂੰ, ਔਖੇ ਮੰਤਰ ਨੇ ਚਿੱਟਾ ਅਨਪੜ ਤੂੰ, ਬੁੱਧੀਹੀਣਿਆਂ ਦੀ ਕਦੇ ਨਹੀਂ ਉਹ ਫਾਈ ਫਸਦਾ, ਪੂਜਾ ਪ੍ਰਭੂ ਦੀ ਨੀ ਜੱਟਾ ਕੰਮ ਤੇਰੇ ਵਸਦਾ।
ਤੁਸੀਂ ਕਿਹਾ ਸੀ ਕਿ ਸੇਵਾ ਜਿਹੜਾ ਕਰਦਾ ਉਹਦਾ ਬੇੜਾ ਭਵ ਸਾਗਰਾਂ ਚੋਂ ਤਰਦਾ, ਮੁੱਕੇ ਆਵਾ ਗੁਣ ਜਮ ਦਾਣਾ ਮਰਦਾ, ਮੈਂ ਹਾਂ ਚਾਹਵਦਾ ਕਿ ਤਨ ਮਾਣੀ ਇਥੋਂ ਵਾਰ ਲਾ, ਮੈਂ ਵੀ ਸੇਵਾ ਕਰ ਕਾਜ ਆਪਣੇ ਸਵਾਰ ਲਾ।
ਜਿਹੜੀ ਗੱਲ ਦੇ ਤੂੰ ਜੱਟਾ ਗੈੜ ਪੈ ਗਿਓ, ਲਾ ਕੇ ਮੋਰਚਾ ਤੂੰ ਨਾਲ ਮੇਰੇ ਬਹਿ ਗਿਓ, ਕਿਹੜੇ ਵਹਿਮ ਵਾਲੇ ਵਹਿਣ ਵਿੱਚ ਬਹਿ ਗਿਓ, ਮੈਂ ਤਾਂ ਤੇਰੇ ਨਾਲ ਹੈ ਸੀ ਉੱਤੋਂ ਉੱਤੋਂ ਹੱਸਦਾ, ਪੂਜਾ ਪ੍ਰਭੂ ਦੀ ਨੀ ਜੱਟਾ ਕੰਮ ਤੇਰੇ ਵਸਦਾ।
ਤੁਸੀਂ ਦੱਸਿਆ ਕਿ ਮੰਨੇ ਪ੍ਰੇਮ ਬਾਤ ਨੂੰ, ਕਦੇ ਰੱਖਦਾ ਨੀ ਦਿਲ ਪੱਖ ਪਾਤ ਨੂੰ, ਉਹ ਇਹਨੇ ਵੇਖਿਆ ਨਾ ਭੀਲਣੀ ਦੀ ਜਾਤ ਨੂੰ, ਇਹਨੇ ਵੇਖਿਆ ਨਾ ਭੀਲਣੀ ਦੀ ਜਾਤ ਨੂੰ, ਵਾਂਗ ਬਦਕ ਜਟਾਉ ਕਰ ਮੈਂ ਜੁਹਾਰ ਲਾ, ਮੈਂ ਵੀ ਸੇਵਾ ਕਰ ਕਾਜ ਆਪਣੇ ਸਵਾਰ ਲਾ।
ਬਹੁਤੀ ਔਖੀ ਸੇਵਾ ਤੰਨੇ ਕੁਝ ਪੁੱਛਣਾ ਪੁੱਛਣਾ ਪੁੱਛਣਾ, ਬਹੁਤੀ ਔਖੀ ਸੇਵਾ ਤੰਨੇ ਕੁਝ ਪੁੱਛਣਾ, ਦਰੀਏ ਹਰ ਵੇਲੇ ਜਾਵੇ ਕਿਤੇ ਰੋਸਣਾ, ਗੱਲਾਂ ਨਾਲ ਕਦੇ ਹੋਮਦਾ ਏ ਖੁਸ਼ਣਾ, ਵਾਹੀ ਛੱਡ ਤੇਥੋਂ ਕੰਮ ਨਹੀਂ ਹੋਣਾ ਜਸ ਦਾ, ਪੂਜਾ ਪ੍ਰਭੂ ਦੀ ਨੀ ਜਟਾ ਕੰਮ ਤੇ ਵਸਦਾ।
ਧੰਨਾ ਮਿੰਤਾਂ ਤਰਲੇ ਕਰਨ ਲੱਗਾ, ਆਖਣ ਲੱਗਾ ਪੰਡਿਤ ਜੀ ਜੇ ਤੁਸੀਂ ਮੇਰੇ ਉੱਤੇ ਅਪਾਰ ਉਪਕਾਰ ਕਰ ਦੇਵੋ ਤੇ ਤੁਹਾਡਾ ਬਹੁਤ ਵੱਡਾ ਅਹਿਸਾਨ ਹੋਵੇਗਾ, ਜੋ ਭੇਟਾ ਆਖੋਗੇ ਮੈਂ ਰੱਖਣ ਨੂੰ ਤਿਆਰ ਹਾਂ, ਮੈਂ ਭੇਟਾ ਦੇਣ ਨੂੰ ਤਿਆਰ ਹਾਂ, ਪਰ ਤੁਸੀਂ ਮੈਨੂੰ ਮੇਰਾ ਕੋਈ ਸਾਥੀ ਦੇ ਦੇਵੋ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਧੰਨੇ ਨੇ ਕੀਤੀਆਂ ਤਾਂ ਤਰਲੋਚਨ ਪੰਡਿਤ ਨੇ ਸੋਚਿਆ ਕਿ ਮੁਰਗੀ ਸੋਹਣੀ ਫਸੀ ਹੈ, ਜੋ ਕਹਾਂਗਾ ਉਹ ਭੇਟਾ ਦੇ ਦੇਵੇਗਾ। ਉਹਨੂੰ ਪੰਡਿਤ ਤਰਲੋਚਨ ਨੇ ਸਮਝ ਮੂਰਖ ਮਗਰੋਂ ਲਾਉਣ ਲਈ ਸੋਚ ਦੌੜਾ ਲਿੱਤੀ, ਵੱਡਾ ਸਾਰਾ ਇੱਕ ਪੱਥਰ ਫੜਾ ਕੇ ਤੇ ਜੱਟ ਜੱਫਿਓਂ ਜਾਣ ਛੁਡਾ ਲਿੱਤੀ। ਉਹਨੂੰ ਇਹ ਸਮਝ ਕੇ ਕਿ ਇਹਨੂੰ ਕੁਛ ਨਹੀਂ ਪਤਾ, ਤਰਲੋਚਨ ਪੰਡਿਤ ਨੇ ਇੱਕ ਵੱਡਾ ਸਾਰਾ ਪੱਥਰ ਜਿਹੜਾ ਸੀ ਫੜਾ ਦਿੱਤਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਆਉਂਦਾ, ਉਹ ਉਹਨਾਂ ਨੇ ਦੱਸੇ ਕਿ ਚਾਰ ਪ੍ਰਕਾਰ ਦੇ ਭਗਤ ਹੁੰਦੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬਚਨ ਹਨ ਕਿ ਚਾਰ ਪ੍ਰਕਾਰ ਦੇ ਭਗਤ ਹੁੰਦੇ ਨੇ। ਪਹਿਲਾ ਭਗਤ ਹੈ ਕਾਮਨਾਵਾਨ, ਜਿਹੜਾ ਕੋਈ ਕਾਮਨਾ ਰੱਖ ਕੇ, ਜਿਸ ਤਰ੍ਹਾਂ ਧਰੂ ਭਗਤ ਸੀ, ਉਹਨੇ ਕਾਮਨਾ ਰੱਖੀ ਕਿ ਮੈਂ ਰਾਜ ਪ੍ਰਾਪਤ ਕਰ ਲਵਾਂਗਾ। ਬਾਅਦ ਵਿੱਚ ਉਹ ਗੱਲ ਵੱਖਰੀ ਹੈ ਕਿ ਅਵਸਥਾ ਉੱਪਰ ਹੋ ਗਈ ਤੇ ਇਹ ਰਾਜ, ਇਹ ਪਦਵੀਆਂ ਜਿਹੜੀਆਂ ਸਨ ਇਹ ਨੀਵੀਆਂ ਹੋ ਗਈਆਂ। ਇਹਨੂੰ ਕਹਿੰਦੇ ਨੇ ਕਾਮਨਾਵਾਨ ਭਗਤ। ਦੂਸਰੇ ਨੰਬਰ ਤੇ ਆਰਤ ਭਗਤ, ਉਹ ਜਿਹੜਾ ਦੁਖੀ ਹੋ ਕੇ ਭਗਵਾਨ ਨੂੰ ਪਰਮੇਸ਼ਰ ਨੂੰ ਯਾਦ ਕਰਦਾ ਹੈ, ਜਿਸ ਤਰ੍ਹਾਂ ਧੰਨਾ ਹੈ। ਧੰਨੇ ਦਾ ਆਪਣਾ ਸ਼ਬਦ ਹੈ ਗੋਪਾਲ ਤੇਰਾ ਆਰਤਾ, ਉੱਥੇ ਆਰਤ ਦਾ ਭਾਵ ਹੈ ਕਿ ਦੁਖੀ, ਇਹ ਮੈਂ ਭਗਤ ਦੁਖੀ ਸਾਂ, ਮੇਰੇ ਤੋਂ ਕੰਮ ਨਹੀਂ ਸੀ ਚੱਲਦਾ, ਜ਼ਿਮੀਂਦਾਰੇ ਦਾ ਕੰਮ ਔਖਾ ਸੀ, ਬੰਦਾ ਇਕੱਲਾ ਸਾਂ ਤੇ ਮੈਂ ਤੇਰੀ ਉਪਾਸ਼ਨਾ ਕੀਤੀ, ਮੈਂ ਤੈਨੂੰ ਧਿਆਇਆ। ਤੀਸਰੇ ਨੰਬਰ ਦੇ ਭਗਤ ਜਿਹੜਾ ਹੈ ਉਹ ਉਪਾਸ਼ਕ ਭਗਤ ਮੰਨਿਆ ਜਾਂਦਾ, ਜਿਸ ਤਰ੍ਹਾਂ ਤ੍ਰਿਲੋਚਨ ਪੰਡਿਤ ਹੈ। ਤੇ ਚੌਥੇ ਨੰਬਰ ਦਾ ਭਗਤ ਜਿਹੜਾ ਹੈ ਉਹ ਮੰਨਿਆ ਜਾਂਦਾ ਗਿਆਨੀ ਭਗਤ, ਜਿਸ ਨੇ ਪਰਮੇਸ਼ਰ ਨੂੰ ਜਾਣਿਆ, ਪਰਮੇਸ਼ਰ ਨੂੰ ਪਛਾਣਿਆ ਅਤੇ ਉਸ ਦੀ ਪੂਜਾ ਕੀਤੀ, ਇਸ ਇਹ ਹੈ ਗਿਆਨੀ ਭਗਤ। ਧੰਨੇ ਨੂੰ ਵੇਖ ਕੇ ਕਿ ਇਸ ਨੂੰ ਇਸ ਗੱਲ ਦਾ ਕੁਛ ਨਹੀਂ ਪਤਾ, ਤ੍ਰਿਲੋਚਨ ਪੰਡਿਤ ਨੇ ਇੱਕ ਪੱਥਰ ਜਿਹੜਾ ਸੀ ਧੰਨੇ ਨੂੰ ਫੜਾ ਦਿੱਤਾ ਤੇ ਨਾਲ ਹੀ ਇਹ ਗੱਲ ਆਖੀ ਕਿ ਹੁਣ ਭੇਟਾ ਕੀ ਧਰੇਗਾ। ਤ੍ਰਿਲੋਚਨ ਪੰਡਿਤ ਦੀ ਇਹ ਗੱਲ ਸੁਣ ਕੇ ਧੰਨੇ ਨੇ ਆਖਿਆ ਮੈਂ ਲਵੇਰੀ ਗਊ ਜਿਹੜੀ ਹੈ ਮੇਰੇ ਘਰ ਦੇ ਵਿੱਚ, ਉਹ ਤੇਰੇ ਹੱਥ ਦੇ ਵਿੱਚ ਫੜਾ ਦੇਵਾਂਗਾ। ਸਤਸੰਗੀ ਜਨੋ, ਲਵੇਰੀ ਗਊ ਦਾ ਰੱਸਾ ਕਹਿੰਦੇ ਨੇ ਧੰਨੇ ਨੇ ਲਿਆ ਕੇ ਗਊ ਤੇ ਤਰਲੋਚਨ ਪੰਡਿਤ ਦੇ ਹੱਥ ਵਿੱਚ ਉਸ ਦਾ ਰੱਸਾ ਫੜਾ ਦਿੱਤਾ ਤੇ ਤਰਲੋਚਨ ਪੰਡਿਤ ਆਖਰੀ ਉਪਦੇਸ਼ ਆਪਣਾ ਆਪਣੇ ਸਿੱਖ ਨੂੰ ਕਿਉਂਕਿ ਉਹ ਤਰਲੋਚਨ ਪੰਡਿਤ ਨੂੰ ਵੇਖ ਕੇ ਇਸ ਪਾਸੇ ਲੱਗਾ ਹੈ ਤਰਲੋਚਨ ਪੰਡਿਤ ਉਸ ਦਾ ਗੁਰੂ ਹੈ ਇਸ ਕਰਕੇ ਸਤਸੰਗੀ ਜਨੋ ਤਰਲੋਚਨ ਪੰਡਿਤ ਨੇ ਆਖਰੀ ਉਪਦੇਸ਼ ਇਹ ਦਿੱਤਾ ਧੰਨਿਆ ਯਾਦ ਰੱਖੀ ਜੇ ਕਿਤੇ ਤੂੰ ਇਸ ਨੂੰ ਰਿਜ਼ਾ ਲਿਆ ਜੇ ਕਿਤੇ ਤੇਰੇ ਪ੍ਰੇਮ ਦੇ ਵਿੱਚ ਆ ਗਿਆ ਤੇ ਤੇਰੇ ਸਾਰੇ ਕਾਜ ਸਵਾਰੇਗਾ ਇਹਦੇ ਵਿੱਚ ਦੋ ਗੱਲਾਂ ਸਨ ਇੱਕ ਪੰਡਿਤ ਤਰਲੋਚਨ ਦੀ ਚਲਾਕੀ ਵੀ ਸੀ ਉਹਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਤਰਲੋ ਇਹ ਲੈ ਤੇ ਚੱਲੈ ਤੇ ਇਸ ਪੱਥਰ ਨੇ ਇਹਦਾ ਸਵਾਰਨਾ ਕੁਛ ਨਹੀਂ ਤੇ ਜਦੋਂ ਇਹਦੇ ਪੱਥਰ ਨੇ ਸਵਾਰਿਆ ਕੁਛ ਨਾ ਇਹ ਮੈਨੂੰ ਆਣ ਕੇ ਦੁਬਾਰਾ ਆਖੇਗਾ ਮੰਦਰ ਦੇ ਵਿੱਚ ਕਿ ਤੇਰੇ ਪੱਥਰ ਨੇ ਕੰਮ ਕੁਛ ਨਹੀਂ ਕੀਤਾ ਤੇ ਮੈਂ ਆਖਣਾ ਤੇਰਾ ਪ੍ਰੇਮ ਨਹੀਂ ਸੀ ਇਹ ਰਸਤਾ ਵੀ ਸੀ ਨਿਕਲਣ ਵਾਸਤੇ ਕਿ ਤੇਰੇ ਕੋਲ ਸ਼ਰਧਾ ਨਹੀਂ ਸੀ ਪ੍ਰੇਮ ਨਹੀਂ ਸੀ ਪਰ ਜਦੋਂ ਧੰਨੇ ਨੂੰ ਇਹ ਗੱਲਾਂ ਆਖੀਆਂ ਸ਼ਰਧਾ ਰੱਖੀ ਪ੍ਰਤੀਤ ਰੱਖੀ ਪ੍ਰੇਮ ਰੱਖੀ ਤੇ ਇਹ ਤੇਰੇ ਤੇ ਰੀਝ ਜਾਵੇਗਾ ਤੇ ਜੇ ਰੀਝ ਗਿਆ ਤੇਰੇ ਸਾਰੇ ਕਾਰਜ ਕਰ ਦੇਵੇਗਾ ਰੱਸਾ ਫੜ ਕੇ ਗਊ ਦਾ ਤਰਲੋਚਨ ਪੰਡਿਤ ਤੇ ਆਪਣੇ ਘਰ ਨੂੰ ਹੁੰਦਾ ਤੇ ਧੰਨਾ ਜਿਹੜਾ ਹੈ ਖੂਹ ਵੱਲ ਨੂੰ ਹੁੰਦਾ ਹੈ ਉਸ ਸਮੇਂ ਦੇ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ
ਪੰਡਿਤ ਵੇਖਿਆ ਜੱਟ ਨਹੀਂ ਗਲੋਂ ਲੈਂਦਾ ਪੱਥਰ ਚੁੱਕ ਕੇ ਫੜਾ ਦਿੱਤਾ ਧੰਨਾ ਖੁਸ਼ ਹੋਇਆ ਠਾਕੁਰ ਦੀਦ ਪਾ ਕੇ ਸੀਸ ਪੰਡਿਤ ਨੂੰ ਜੱਟ ਝੁਕਾ ਦਿੱਤਾ ਵੱਟੇ ਵਿੱਚ ਵੱਟੇ ਉਸਨੇ ਖੁਸ਼ ਹੋ ਕੇ ਰੱਸਾ ਗਊ ਦਾ ਹੱਥ ਪਕੜਾ ਦਿੱਤਾ ਪੰਡਿਤ ਸੋਚਦਾ ਕਿ ਮੁਰਗੀ ਫਸੀ ਸੋਣੀ ਵਿੱਚ ਮੁੱਛਾਂ ਦੇ ਥੋੜਾ ਮੁਸਕਰਾ ਦਿੱਤਾ ਉਹ ਨਾਲੇ ਕਰਦਾ ਏ ਸ਼ੁਕਰ ਪਰਮਾਤਮਾ ਦਾ ਕਲੀ ਆਪਣੀ ਉੱਤੇ ਗਰਬਾਵਾਂ ਦਾ ਏ ਪਿੰਡੇ ਗਊ ਦੇ ਉੱਤੇ ਫਿਰ ਹੱਥ ਫੇਰੇ ਨਾਲੇ ਜੱਟ ਨੂੰ ਪਿਆ ਸਮਝਾਵਦਾ ਏ ਮਣ ਨੀਵਾਂ ਤੇ ਧਾਰਨੀ ਮਾਤੀ ਉੱਚੀ ਨੇ ਜੀ ਆਪੇ ਨੂੰ ਕਦੇ ਜਣਾ ਬਣਾ ਦੁਬਦਾ ਦੂਰ ਕਰਕੇ ਪ੍ਰੇਮ ਹਿਰਦੇ ਰੱਖੀ ਮਨ ਨੂੰ ਜਗਤ ਝਮੇਲੇ ਵਿੱਚ ਪਾਵਣਾ ਨਹੀਂ ਨਿਰਵੈਰ ਦਾ ਦਰਸ ਪਾਉਣਾ ਗਲੀ ਵਿਸ਼ੇ ਵਕਾਰਾਂ ਦੀ ਜਾਵਣਾ ਨਹੀਂ ਦਾਤਾ ਇਹ ਹੈ ਸਗਲ ਪਦਾਰਥਾਂ ਦਾ ਹੱਥ ਗੈਰ ਦੇ ਅੱਗੇ ਫੈਲਾਵਣਾ ਨਹੀਂ ਪੱਲੇ ਕੁੱਟ ਬੰਨੀ ਜੱਟਾ ਮਤ ਮੇਰੀ ਨੇਕੀ ਕਿਸੇ ਦੀ ਦਿਲੋਂ ਭੁਲਾਈ ਦੀ ਨਹੀਂ ਸ਼ਰਧਾ ਬਿਨਾ ਨਹੀਂ ਕਦੇ ਭਗਵਾਨ ਮਿਲਦਾ ਸ਼ਰਧਾ ਬਿਨਾ ਸਤਸੰਗ ਤੋਂ ਪਾਈ ਦੀ ਨਹੀਂ
ਇਹ ਗੱਲ ਪੱਕੀ ਹੈ ਕਿ ਤਰਲੋਚਨ ਜਿਹੜਾ ਸੀ ਉਹ ਧੰਨੇ ਦਾ ਗੁਰੂ ਸੀ ਗੁਰਬਾਣੀ ਕਹਿੰਦੀ ਹੈ ਧੰਨੇ ਸੇਵਿਆ ਬਾਲ ਬੁੱਧ ਤਰਲੋਚਨ ਗੁਰਮਿਲ ਭਈ ਸਿੱਧ ਤਰਲੋਚਨ ਗੁਰੂ ਮਿਲਿਆ ਭਾਵੇਂ ਕਿ ਤਰਲੋਚਨ ਦਾ ਵਿੱਚ ਸਵਾਰਥ ਸੀ ਪਰ ਰਸਤਾ ਦੱਸਣ ਵਾਲਾ ਤਰਲੋਚਨ ਸੀ ਤਰਲੋਚਨ ਨੇ ਰਸਤਾ ਦੱਸ ਦਿੱਤਾ ਭਾਵੇਂ ਕਿ ਉਹ ਰਸਤਾ ਤਰਲੋਚਨ ਨੇ ਆਪ ਸਰ ਨਹੀਂ ਸੀ ਕੀਤਾ ਹੋਇਆ ਉਸ ਰਸਤੇ ਦਾ ਪਾਂਧੀ ਉਹ ਆਪ ਨਹੀਂ ਸੀ ਪਰ ਰਸਤਾ ਤੇ ਪਤਾ ਸੀ ਉਹਨੇ ਉਹ ਧੰਨੇ ਨੂੰ ਦੱਸ ਦਿੱਤਾ ਧੰਨਾ ਖੁਸ਼ੀ ਦੇ ਨਾਲ ਉਸ ਪੱਥਰ ਨੂੰ ਲੈ ਕੇ ਤੇ ਆਪਣੇ ਖੂਹ ਤੇ ਗਿਆ ਖੂਹ ਜਾ ਕੇ ਜੋੜਿਆ ਤੇ ਨਿਰਮਲ ਜਲ ਕੱਢ ਕੇ ਇਸ਼ਨਾਨ ਕਰਵਾਇਆ ਉਸ ਪੱਥਰ ਦਾ ਸਾਫ ਥਾਂ ਕਰਕੇ ਪੱਥਰ ਰੱਖ ਦਿੱਤਾ ਤੇ ਸਾਹਮਣੇ ਬੈਠ ਗਿਆ ਬੈਠ ਕੇ ਆਖਣ ਲੱਗਾ ਕਿ ਭਗਵਾਨ ਜੀ ਤੁਸੀਂ ਬਹੁਤ ਸਾਰੇ ਪਦਾਰਥ ਪੰਡਿਤਾਂ ਦੇ ਘਰ ਦੇ ਵਿੱਚ ਛਕਦੇ ਹੋ ਬੜੇ ਪਦਾਰਥ ਤੁਹਾਨੂੰ ਮਿਲਦੇ ਨੇ ਪਰ ਮੇਰੇ ਗਰੀਬ ਦੇ ਕੋਲ ਤੇ ਆਹੀ ਕੁਛ ਹੈ ਕਹਿੰਦਾ ਕੇਲੇ ਸੰਤਰੇ ਮਾਲਟੇ ਰੋਜ਼ ਖਾਵੇਂ ਅੱਜ ਜੱਟ ਦੇ ਗੁੰਗਲੂ ਖਾ ਕੇ ਤੱਕ ਅੱਜ ਅੰਬ ਅੰਗੂਰਾਂ ਨੂੰ ਰੱਖ ਪਾਸੇ ਸਾਡੇ ਮੱਕੀ ਦੇ ਆਬੂ ਚਬਾ ਕੇ ਤੱਕ ਗੰਢਾ ਭੰਨ ਕੇ ਲੱਸੀ ਦੇ ਨਾਲ ਰੋਟੀ ਘੁੱਟੋ ਘੁੱਟੀ ਅੰਦਰ ਲੰਘਾ ਕੇ ਤੱਕ ਉਹ ਬਣਿਆ ਰਿਹਾ ਹੈ ਯਾਰ ਗਵਾਲਿਆਂ ਦਾ ਯਾਰੀ ਜੱਟ ਦੇ ਨਾਲ ਅਜਮਾ ਕੇ ਤੱਕ ਮੇਰੇ ਘਰ ਦੇ ਵਿੱਚ ਜੋ ਹੈ ਮੈਂ ਉਹੀ ਤੁਹਾਡੇ ਸਾਹਮਣੇ ਰੱਖ ਸਕਦਾ ਪੰਡਿਤ ਤੋਂ ਲੈ ਕੇ ਪੱਥਰ ਜਦੋਂ ਧੰਨਾ ਆਪਣੇ ਖੂਹ ਤੇ ਆਇਆ ਤੇ ਸਤਸੰਗੀ ਜਨੋ ਬਹੁਤ ਖੁਸ਼ ਹੈ। ਜਿਸ ਤਰ੍ਹਾਂ ਕੋਈ ਪ੍ਰਾਪਤੀ ਹੋ ਜਾਂਦੀ ਹੈ, ਇਸ ਤਰ੍ਹਾਂ ਦੀ ਪ੍ਰਾਪਤੀ ਧੰਨੇ ਨੂੰ ਲੱਗਦੀ ਹੈ ਕਿ ਮੈਨੂੰ ਹੋ ਗਈ ਹੈ। ਕਿਸ ਤਰ੍ਹਾਂ ਦੀ ਉਹਦੇ ਦਿਲ ਦੀ ਉਮੰਗ ਹੈ, ਕਿਸ ਤਰ੍ਹਾਂ ਦੀ ਉਸ ਦੀ ਖੁਸ਼ੀ ਹੈ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਠਾਕੁਰ ਲੈ ਕੇ ਨਾਲ ਖੁਸ਼ੀ ਦੇ ਧੰਨਾ ਘਰ ਵੱਲ ਤਾਇਆ, ਖੂਹੇ ਤੋਂ ਇਸ਼ਨਾਨ ਕਰਾ ਕੇ ਚੌਂਕੀ ਉੱਪਰ ਸਜਾਇਆ। ਤੂਹ ਤੁਖਾ ਗੁਰ ਮੰਤਰ ਗਾਵੇ ਕਹੇ ਪ੍ਰੇਮ ਚ ਆਵੋ, ਧੰਨਾ ਹੱਥ ਬੰਨ ਮਿਣਤਾ ਕਰਦਾ ਭੋਗ ਪ੍ਰਭੂ ਜੀ ਲਾਵੋ। ਬਹਿ ਗਿਆ ਮਾਰ ਚੌਂਕੜਾ ਸਾਵੇਂ ਆਪਣੇ ਭਾਗ ਸਲਾਉਂਦਾ, ਨਾਲ ਸਾਗ ਮੱਕੀ ਦੀ ਰੋਟੀ ਮੱਖਣੀ ਉੱਤੇ ਟਿਕਾਉਂਦਾ। ਭੁੱਲ ਜਾਵੋ ਹੁਣ ਗਰੀਸ਼ਵਾਰੇ ਰੁੱਖੀ ਮਿਸੀ ਖਾਓ, ਧੰਨਾ ਹੱਥ ਬੰਨ ਮਿਣਤਾ ਕਰਦਾ ਭੋਗ ਪ੍ਰਭੂ ਜੀ ਲਾਵੋ। ਆਖਣ ਲੱਗਾ ਦਾਤਾ ਮੇਰੇ ਇਹ ਹੈ ਰੁੱਤ ਦਾ ਮੇਵਾ, ਅਨਪੜ ਜੱਟ ਦੀ ਸਫਲੀ ਕਰ ਲੈ ਮਾੜੀ ਮੋਟੀ ਸੇਵਾ। ਵੱਡ ਭਾਗੀ ਜੇ ਮੇਲਾ ਹੋਇਆ ਉੱਠ ਗਲੇ ਲੱਗ ਜਾਵੋ, ਵੱਡ ਭਾਗੀ ਜੇ ਮੇਲਾ ਹੋਇਆ ਉੱਠ ਗਲੇ ਲੱਗ ਜਾਵੋ, ਧੰਨਾ ਹੱਥ ਬੰਨ ਮਿਣਤਾ ਕਰਦਾ ਭੋਗ ਪ੍ਰਭੂ ਜੀ ਲਾਵੋ। ਪਰਦਾ ਫੇਰੀ ਉਠਾ ਕੇ ਡਿੱਠਾ ਭੋਗ ਪ੍ਰਭੂ ਨੀ ਲਾਇਆ, ਨੱਕ ਕਸਾਵੇ ਪਾਵੇ ਵਾਸਤੇ ਕੀ ਤੇਰੇ ਦਿਲ ਆਇਆ। ਤੁਝ ਬਿਨ ਨਹੀਂ ਸਹਾਰਾ ਕੋਈ ਤਰਲੇ ਕਿਉਂ ਕਢਾਵੋ, ਧੰਨਾ ਹੱਥ ਬੰਨ ਮਿਣਤਾ ਕਰਦਾ ਭੋਗ ਪ੍ਰਭੂ ਜੀ ਲਾਵੋ। ਘਰ ਗਰੀਬਾਂ ਦੇ ਇਹੋ ਕੁਝ ਹੈ ਮਿਲੇ ਨਾ ਚੰਗਾ ਚੋਖਾ, ਘਰ ਪੰਡਤ ਦੇ ਸਭ ਕੁਝ ਖਾਵੋ ਕਰੋ ਨਾ ਏਦਾਂ ਧੋਖਾ। ਲੂਲੂ ਮੇਰਾ ਅਵਗਣ ਭਰਿਆ ਦੋਸ਼ ਨਾ ਮਨੈ ਲਿਆਵੋ, ਲੂਲੂ ਮੇਰਾ ਅਵਗਣ ਭਰਿਆ ਦੋਸ਼ ਨਾ ਮਨੈ ਲਿਆਵੋ, ਧੰਨਾ ਹੱਥ ਬੰਨ ਮਿਣਤਾ ਕਰਦਾ ਭੋਗ ਪ੍ਰਭੂ ਜੀ ਲਾਵੋ। ਚੋਰੀ ਮੱਖਣ ਖਾਣ ਤੂੰ ਗਿੱਜਾ ਸਾਵੇਂ ਕਿਉਂ ਨੀ ਖਾਂਦਾ, ਨੱਚਦਾ ਰਿਹਾ ਤੂੰ ਗੋਪੀਆਂ ਅੱਗੇ ਮੈਥੋਂ ਕਿਉਂ ਸ਼ਰਮਾਂਦਾ। ਸੰਗ ਨਿਰਵੈਰ ਨਾ ਵੈਰ ਕਮਾਵੋ ਮੁਝ ਸੰਗ ਭੰਗੜਾ ਪਾਵੋ, ਧੰਨਾ ਹੱਥ ਬੰਨ ਮਿਣਤਾ ਕਰਦਾ ਭੋਗ ਪ੍ਰਭੂ ਜੀ ਲਾਵੋ।
ਧੰਨੇ ਨੇ ਰੱਖਿਆ ਹੋਇਆ ਪਦਾਰਥ ਜਿਹੜਾ ਸੀ ਉਸਦੇ ਉੱਤੇ ਕੱਪੜਾ ਪਾ ਦਿੱਤਾ। ਉਹਨੇ ਸੋਚਿਆ ਪੰਡਿਤ ਕੱਪੜਾ ਪਾ ਕੇ ਤੇ ਪਦਾਰਥਾਂ ਨੂੰ ਭੋਗ ਲਵਾਉਂਦਾ, ਕੱਪੜਾ ਪਾ ਦਿੱਤਾ ਤੇ ਅੱਗੇ ਬੈਠ ਗਿਆ ਹੱਥ ਜੋੜ ਕੇ। ਸਮਾਂ ਗੁਜ਼ਰਦਾ ਗਿਆ, ਥੋੜੇ ਜਿਹੇ ਸਮੇਂ ਤੇ ਬਾਅਦ ਉਹ ਕੱਪੜਾ ਚੁੱਕ ਕੇ ਵੇਖਦਾ ਕਿ ਪਦਾਰਥ ਤਾਂ ਓਨਾ ਹੀ ਹੈ, ਪਦਾਰਥ ਨੂੰ ਭੋਗ ਤੇ ਲੱਗਾ ਨਹੀਂ। ਹੁਣ ਤਰਲੋਚਨ ਪੰਡਿਤ ਰੋਜ਼ ਭੋਗ ਲਵਾਉਂਦਾ ਸੀ, ਮੂਰਤੀਆਂ ਨੂੰ ਛੁਹਾਉਂਦਾ ਸੀ ਉਹ ਪ੍ਰਸ਼ਾਦ, ਪਰ ਬਾਅਦ ਦੇ ਵਿੱਚ ਉਹ ਪ੍ਰਸ਼ਾਦ ਵੰਡ ਦਿੰਦਾ ਸੀ, ਘਰ ਲੈ ਜਾਂਦਾ ਸੀ, ਖਾ ਲੈਂਦਾ ਸੀ। ਪਰ ਧੰਨੇ ਨੂੰ ਇਸ ਗੱਲ ਦਾ ਨਹੀਂ ਪਤਾ, ਕਿਉਂਕਿ ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਧੰਨੇ ਸੇਵਿਆ ਬਾਲ ਬੁੱਧ, ਬੁੱਧੀ ਜਿਹੜੀ ਹੈ ਉਹ ਬੱਚਿਆਂ ਵਾਲੀ ਹੈ, ਤੇ ਜਿਨ੍ਹਾਂ ਨੂੰ ਪਰਮੇਸ਼ਰ ਪ੍ਰਾਪਤ ਹੋਇਆ ਉਹਨਾਂ ਨੂੰ ਯਾਦ ਰੱਖਿਓ ਜੇ ਉਹ ਬੱਚਿਆਂ ਵਾਲੀ ਬੁੱਧੀ ਕਰਕੇ ਹੀ ਹੋਇਆ। ਕਿਉਂਕਿ ਬੱਚਾ ਹੀ ਇੱਕ ਇਸ ਤਰ੍ਹਾਂ ਦਾ ਸੰਸਾਰ ਦੇ ਵਿੱਚ ਜੀਵ ਹੈ, ਜਾਂ ਬੱਚਾ ਹੀ ਇੱਕ ਇਸ ਤਰ੍ਹਾਂ ਦੀ ਬੁੱਧੀ ਹੈ ਸੰਸਾਰ ਦੇ ਵਿੱਚ, ਜਿਸ ਬੁੱਧੀ ਦੇ ਵਿੱਚ ਛਲ ਕਪਟ ਨਹੀਂ। ਜਿਉਂ ਜਿਉਂ ਮਨੁੱਖ ਵੱਡਾ ਹੁੰਦਾ ਇਹਦੇ ਨਾਲ ਛਲ ਕਪਟ, ਵਿਰੋਧ ਦੀ ਭਾਵਨਾ, ਪਿਆਰ, ਇਹ ਸਾਰਾ ਕੁਝ ਜਿਹੜਾ ਹੈ ਇਹ ਆਉਂਦਾ ਜਾਂਦਾ। ਪਰ ਇੱਕ ਬੱਚਾ ਹੈ ਜਿਸ ਨੇ ਪਿਆਰ ਕੀਤਾ, ਉਸ ਦੇ ਨਾਲ ਬੱਚਾ ਖੁਸ਼। ਬੱਚੇ ਦੀ ਬੁੱਧੀ ਇਸ ਤਰ੍ਹਾਂ ਦੀ ਹੈ, ਨਿਰਮਲ ਬੁੱਧੀ ਕਰਕੇ ਬੱਚੇ ਨੂੰ ਰੱਬ ਰੂਪ ਆਖਿਆ ਜਾਂਦਾ ਹੈ। ਧੰਨੇ ਦੀ ਇਸ ਤਰ੍ਹਾਂ ਦੀ ਹੀ ਬੁੱਧੀ ਹੈ। ਧੰਨੇ ਨੇ ਆਖਿਆ ਕਿ ਪਰਮੇਸ਼ਰ ਨੂੰ ਭੋਗ ਪੰਡਿਤ ਜੀ ਲਵਾਉਂਦੇ ਨੇ ਰੋਜ਼, ਮੇਰਾ ਪਤਾ ਨਹੀਂ ਕਿਉਂ ਨਹੀਂ ਲਾਉਂਦੇ। ਪਹਿਲਾਂ ਉਸਨੇ ਸੋਚਿਆ ਕਿ ਤੇਰੇ ਪਦਾਰਥ ਮਾੜੇ ਨੇ ਤਾਂ ਨਹੀਂ ਲਾਉਂਦੇ, ਪਰ ਫਿਰ ਯਾਦ ਆਇਆ ਕਿ ਮੇਰਾ ਗੁਰੂ ਤ੍ਰਿਲੋਚਨ ਇਹ ਗੱਲ ਕਹਿੰਦਾ ਸੀ ਕਿ ਜਿਸ ਤਰ੍ਹਾਂ ਦੇ ਮਰਜ਼ੀ ਪਦਾਰਥ ਹੋਣ, ਪਰ ਜੇ ਪ੍ਰੇਮ ਹੋਵੇ, ਸ਼ਰਧਾ ਹੋਵੇ, ਭਾਵਨਾ ਹੋਵੇ ਤੇ ਇਹ ਭੋਗ ਲਾਉਂਦਾ ਹੈ। ਸਤਸੰਗੀ ਜਨੋ, ਪ੍ਰੇਮ ਦੀਆਂ ਪੌੜੀਆਂ ਸੰਸਾਰ ਦੇ ਵਿੱਚ ਸਭ ਤੋਂ ਉੱਤਮ ਨੇ। ਕਵੀ ਜਿਉਣ ਸਿੰਘ ਦੀ ਇੱਕ ਬੜੀ ਸੁੰਦਰ ਰਚਨਾ ਹੈ, ਉਹ ਕਹਿੰਦੇ ਨੇ, ਲੱਗੀ ਸਵਰਗ ਨੂੰ ਪੌੜੀ ਜਿਸ ਦਾ ਪ੍ਰੇਮ ਹੀ ਪਹਿਲਾ ਡੰਡਾ ਏ, ਦੋ ਪਾਸੀ ਦੋ ਫਾੜ ਪਾਣ ਨੂੰ ਇਹ ਦੋ ਧਾਰਾ ਖੰਡਾ ਏ। ਇਹ ਚੱਕੀ ਜਿਸ ਵਿੱਚ ਦੁਨੀਆਂ ਦੀ ਤਕਲੀਫ ਵੱਡੀ ਆ ਪਿਸਦੀ ਏ, ਪਰਦੇਸੀ ਬੈਠੀ ਸੂਰਤ ਵੀ ਇਸ ਸ਼ੀਸ਼ੇ ਵਿੱਚ ਦੀ ਦਿਸਦੀ ਏ। ਇਹ ਕੰਡਾ ਦਿਲਾਂ ਦੇ ਤੋਲਣ ਦਾ ਜਿਸ ਵਿੱਚ ਮਨ ਹਾੜੇ ਜਾਂਦੇ ਨੇ, ਕਈ ਪੁੱਠੀ ਖੱਲ ਲੁਹਾ ਲੈਂਦੇ, ਕਈ ਸੂਲੀ ਚਾੜੇ ਜਾਂਦੇ ਨੇ, ਠਿੱਲ ਪੈਂਦੇ ਕੱਚਿਆਂ ਘੜਿਆਂ ਤੇ, ਪਾਉਂਦੀ ਜੋ ਇਹਨਾਂ ਰਾਹਾਂ ਦੇ, ਸ਼ਾਹਾਂ ਵੀ ਵਰਦੇ ਬਣ ਜਾਂਦੇ, ਕੰਮ ਕਰਦੇ ਬਿਨ ਤਨਖਾਹਾਂ ਦੇ। ਅਕਲਾਂ ਦੇ ਅਕਲਾਂ ਨੂੰ ਡੱਕੇ ਪਾ ਦਿੰਦੇ, ਕਿਆਮਤ ਨੂੰ ਕਦਮੀ ਸੁੱਟ ਲੈਂਦੇ, ਪਰਬਤ ਨੂੰ ਚੀਰ ਵਿਖਾਉਂਦੇ ਨੇ, ਫੋੜੇ ਵਿੱਚ ਨਹਿਰਾਂ ਪੁੱਟ ਲੈਂਦੇ। ਇੱਕ ਮਨ ਨੂੰ ਹੋਵੇ ਤਾਂਘ ਲੱਗੀ, ਦੂਜਾ ਨਾ ਟਿਕ ਕੇ ਬਹਿੰਦਾ ਏ, ਸਹਿ ਕੋਹਾਂ ਤੇ ਬੈਠਾ ਵੀ ਮਨ ਕਾਲਾ ਕਾਲਾ ਪੈਂਦਾ ਏ। ਇਹ ਪ੍ਰੇਮ ਇਸ ਤਰ੍ਹਾਂ ਦਾ ਹੈ। ਧੰਨੇ ਨੇ ਪ੍ਰੇਮ ਤੇ ਸ਼ਰਧਾ ਦੇ ਨਾਲ ਉਸ ਪਰਮੇਸ਼ਰ ਦੀ ਆਰਾਧਨਾ ਆਰੰਭ ਕੀਤੀ। ਸਮਾਂ ਗੁਜ਼ਰਦਾ ਗਿਆ। ਧੰਨਾ ਵਾਰ ਵਾਰ ਉਹ ਕੱਪੜਾ ਚੁੱਕ ਕੇ ਵੇਖ ਲੈਂਦਾ, ਪਰ ਪਦਾਰਥ ਘਟਿਆ ਨਹੀਂ, ਭਗਵਾਨ ਆਇਆ ਨਹੀਂ। ਧੰਨਾ ਵੇਖਦਾ ਰਿਹਾ ਤੇ ਸਤਸੰਗੀ ਜਾਨੋ ਕੋਈ ਇੱਕ ਦੋ ਘੜੀਆਂ ਦੀ ਗੱਲ ਨਹੀਂ, ਇਤਿਹਾਸ ਕਹਿੰਦਾ 3 ਦਿਨ ਹੋ ਗਏ। ਸਮਾਂ ਬੀਤਦਾ ਗਿਆ, ਧੰਨਾ ਬੈਠਾ ਰਿਹਾ, ਦੋਵਾਂ ਦਾ ਝਗੜਾ ਜਿਹੜਾ ਸੀ ਉਹ ਨਾ ਮੁੱਕਿਆ ਤੇ ਸਤਸੰਗੀ ਜਾਨੋ ਹਾਰ ਕੇ ਉਸਨੇ ਧੰਨੇ ਨੇ ਇਹ ਗੱਲ ਆਖੀ ਕਿ ਤੈਨੂੰ ਪੰਡਤਾਂ ਨੇ ਰਜ਼ਾ ਲਿਆ, ਇਸ ਕਰਕੇ ਤੂੰ ਪੰਡਤਾਂ ਦਾ ਹੋ ਗਿਆ, ਤੂੰ ਮੇਰਾ ਨਹੀਂ ਹੁੰਦਾ ਪਿਆ। ਮੈਂ ਗਰੀਬ ਜੂ ਹੋਇਆ, ਪਰ ਇੱਕ ਗੱਲ ਯਾਦ ਰੱਖੀ, ਧੰਨਾ ਆਪਣੇ ਸਿਦਕ ਦਾ ਪੱਕਾ ਏ। ਧੰਨੇ ਨੇ ਕਟਾਰੀ ਮਾਰ ਕੇ ਮਰ ਜਾਣਾ ਜੇ ਤੂੰ ਹੁਣ ਦਰਸ਼ਨ ਨਾ ਦਿੱਤੇ। ਮੈਂ ਕਟਾਰੀ ਮਾਰ ਕੇ ਮਰ ਜਾਵਾਂਗਾ ਜੇ ਤੂੰ ਦਰਸ਼ਨ ਨਾ ਦਿੱਤੇ। ਸਤਸੰਗੀ ਜਨੋ ਇਤਿਹਾਸ ਕਹਿੰਦਾ ਧੰਨੇ ਨੇ ਕਟਾਰੀ ਚੁੱਕ ਲਈ, ਆਖਿਆ ਭਗਵਾਨ ਜੇ ਤੂੰ ਮੈਨੂੰ ਦਰਸ਼ਨ ਨਾ ਦਿੱਤੇ ਤੇ ਧੰਨਾ ਕਟਾਰੀ ਮਾਰ ਕੇ ਮਰ ਜਾਵੇਗਾ। ਇਉਂ ਬੇਨਤੀ ਕੀਤੀ ਜਾ ਰਹੀ ਹੈ।
ਕਰੀਆਂ ਜਦ ਮਿੰਨਤਾਂ ਬਹੁ, ਜੋੜੇ ਹੱਥ ਬਹੁਤ ਜੱਟ ਧੰਨੇ, ਪੂਰਾ ਇੱਕ ਸ਼ਕਿਆ ਨਾ ਭਗਵਾਨ ਭੋਗ ਨਾ ਲਾਉਣਾ ਮੰਨੇ।
ਗੁੱਸੇ ਵਿੱਚ ਆ ਕਹਿੰਦਾ ਹੁਣ ਨਾ ਮਰਜ਼ੀ ਚਲੂ ਤੁਮਾਰੀ, ਜੇ ਭੋਗ ਲਗਾਇਆ ਨਾ ਧੰਨਾ ਮਰਜੂ ਮਾਰ ਕਟਾਰੀ।
ਗੁਰਤੀ ਇੱਕ ਖਾ ਲੈ ਜੇ ਚੰਗੀ ਫੇਰ ਖੀਰ ਨਾ ਲੱਗੇ, ਭੁੱਲ ਜਾਏ ਬਦਾਮਾਂ ਨੂੰ ਆਬੂ ਜਦ ਮੱਕੀ ਦੇ ਚੱਬੇ।
ਖਾ ਗੋਂਗਲੂ ਜੱਟਾਂ ਦੇ ਮਿਟ ਜੂ ਅੰਬਾਂ ਸਦਰ ਪਿਆਰੀ, ਜੇ ਭੋਗ ਲਗਾਇਆ ਨਾ ਧੰਨਾ ਮਰਜੂ ਮਾਰ ਕਟਾਰੀ।
ਤੂੰ ਖਾਦਾ ਪੋਰਾ ਨਾ ਤੇ ਮੈਂ ਵੀ ਉਹਨੇ ਦਿਨ ਦਾ ਭੁੱਖਾ, ਤੈਨੂੰ ਆਇਆ ਤਰਸ ਨਹੀਂ ਤਾਂ ਬੋਲ ਰਿਹਾ ਮੈਂ ਰੁੱਖਾ।
ਇੱਕ ਭੁੱਖ ਦਾ ਦੁੱਖ ਮੈਨੂੰ ਤੇ ਦੂਜੀ ਬਿਰਹੋਂ ਛੁਰੀ ਕਰਾਰੀ, ਜੇ ਭੋਗ ਲਗਾਇਆ ਨਾ ਧੰਨਾ ਮਰਜੂ ਮਾਰ ਕਟਾਰੀ।
ਬਿਰਹਾ ਦੇ ਦੁੱਖ ਨਾਲੋਂ ਮਰਨਾ 100 ਗੁਣਾ ਹੈ ਚੰਗਾ, ਤਨ ਮਨ ਧੰਨਵਾਰ ਦਿਆਂ ਨਹੀਂ ਐ ਰੱਖਣੀ ਮਨ ਵਿੱਚ ਸੰਗਾ।
ਸੌਦਾ ਜੋ ਫਾਇਦੇ ਦਾ ਕਦੇ ਨਾ ਛੱਡਦੇ ਸੁਗੜ ਵਪਾਰੀ, ਜੇ ਭੋਗ ਲਗਾਇਆ ਨਾ ਧੰਨਾ ਮਰਜੂ ਮਾਰ ਕਟਾਰੀ।
ਉਹ ਤੈਨੂੰ ਪਤਾ ਲੱਗ ਗਿਆ ਏ ਧੰਨੇ ਜੱਟ ਨੇ ਕੰਮ ਕਰਾਉਣਾ, ਤੂੰ ਤਾਂਯੋ ਸੋਚ ਲਿਆ ਮੈਂ ਨੀ ਇਸ ਨੂੰ ਮੁੱਖ ਵਿਖਾਉਣਾ।
ਕਵਿਤਾ ਨਿਰਵੈਰ ਦੀ ਨੂੰ ਸੁਣੇਗੀ ਸੰਗਤ ਗੁਰੂ ਸਵਾਰੀ, ਜੇ ਭੋਗ ਲਗਾਇਆ ਨਾ ਧੰਨਾ ਮਰਜੂ ਮਾਰ ਕਟਾਰੀ। ਧੰਨੇ ਨੇ ਸੋਚਿਆ ਭਗਵਾਨ ਕੰਮ ਤੋਂ ਬਚਦਾ ਹੋਇਆ ਮੇਰੇ ਸਾਹਮਣੇ ਨਹੀਂ ਆ ਰਿਹਾ। ਕਟਾਰੀ ਹੱਥ ਦੇ ਵਿੱਚ ਫੜ ਲਈ, ਆਖਣ ਲੱਗਾ ਆਖਰੀ ਵਾਰ ਆਖਦਾ ਭਗਵਾਨ ਦਰਸ਼ਨ ਦੇਣੇ ਨੇ ਤੇ ਦੇ ਦੇ, ਨਹੀਂ ਤੇ ਮੈਂ ਅੱਜ ਤੇਰਾ ਭਗਤ ਜਿਹੜਾ ਇਸ ਜਹਾਨ ਤੋਂ ਚੱਲਿਆ ਤੇ ਜਹਾਨ ਦੇ ਲੋਕ ਇਸ ਸੰਸਾਰ ਦੇ ਲੋਕ ਆਖਣਗੇ ਕਿ ਦਰਸ਼ਨਾਂ ਤੋਂ ਵਿਹੋਣਾ ਭਗਤ ਜਿਹੜਾ ਸੀ ਉਹ ਮਰ ਗਿਆ। ਇਸ ਤਰ੍ਹਾਂ ਦੀ ਗੱਲ ਕਰਕੇ ਜਦੋਂ ਧੰਨੇ ਨੇ ਕਟਾਰੀ ਵਾਲੀ ਬਾਂਹ ਜਿਹੜੀ ਸੀ, ਉਹ ਚਾਕੂ ਵਾਲੀ ਬਾਂਹ ਜਿਹੜੀ ਸੀ, ਉਹ ਆਪਣਾ ਹੱਥ ਜਦੋਂ ਚੱਕਿਆ ਤੇ ਸਤਸੰਗੀ ਜਨੋ ਉਸ ਭਗਵਾਨ ਨੂੰ ਪਤਾ ਸੀ ਇਹ ਭਗਤ ਸੱਚਾ ਹੈ, ਉਸ ਦੀ ਕਾਮਨਾ ਪਤਾ ਸੀ, ਉਸ ਦੀ ਸ਼ਰਧਾ ਪਤਾ ਸੀ ਕਿ ਇਸਨੇ ਮਰ ਜਾਣਾ ਹੈ। ਕਹਿੰਦੇ ਹਨ, ਇਤਿਹਾਸ ਕਹਿੰਦਾ ਭਗਵਾਨ ਆਇਆ, ਭਗਵਾਨ ਨੇ ਆ ਕੇ ਆਪਣੇ ਉਸ ਪੱਥਰ ਦੇ ਵਿੱਚੋਂ ਜਦੋਂ ਹੱਥ ਬਾਹਰ ਕੱਢਿਆ
ਤੰਨੇ ਭਗਤ ਪ੍ਰੇਮ ਦੀ ਸਦ ਸੁਣ ਕੇ ਛੱਡ ਕੇ ਖੀਰ ਸਮੁੰਦਰ ਨੂੰ ਆਣ ਲੱਗੇ ਪੱਥੜ ਪਾੜ ਭਗਵਾਨ ਨੇ ਬਾਂਹ ਕੱਢੀ ਹੱਥ ਮੱਕੀ ਦੀ ਰੋਟੀ ਨੂੰ ਪਾਣ ਲੱਗੇ ਝਪਟੇ ਮਾਰ ਕੇ ਜੱਟ ਨੇ ਬਾਂਹ ਫੜ ਲਈ ਭਗਤ ਹੋਈ ਇੰਜ ਸੁਖਣ ਸੁਣਾਣ ਲੱਗੇ ਉਹ ਪ੍ਰਤੱਖ ਕਾਨੂੰ ਦਰਸ਼ਨ ਦੇਵ ਦੇ ਨਹੀਂ ਤੇ ਬਾਂਹ ਕੱਢ ਕੇ ਕਰਨੇ ਅਹਿਸਾਨ ਲੱਗੇ ਮੈਨੂੰ ਭੁੱਖ ਨਿਰਵੈਰ ਦੀ ਦੀਦ ਦੀ ਹੈ ਬਿਨਾ ਦਰਸ ਤੋਂ ਧੰਨੇ ਨੇ ਰੱਜਣਾ ਨਹੀਂ ਸਾਵੇਂ ਬੈਠ ਪ੍ਰਸ਼ਾਦ ਜੇ ਛਕਿਆ ਨਾ ਮੈਂ ਵੀ ਬਾਂਹ ਹੁਣ ਤੇਰੀ ਨੂੰ ਛੱਡਣਾ ਨਹੀਂ ਉਹ ਬੱਜੇ ਭਗਤ ਪ੍ਰੇਮ ਦੇ ਵਿੱਚ ਭਗਵਾਨ ਸੁੰਦਰ ਮੁਖੜਾ ਝੱਟ ਦਿਖਾਲਿਆ ਫੜ ਕੇ ਸਾਗ ਰੋਟੀ ਪ੍ਰਭੂ ਜੀ ਖਾਣ ਲੱਗੇ ਮੱਗਾ ਲੱਸੀ ਦਾ ਮੂੰਹ ਨੂੰ ਲਾਲ ਆਏ ਧੰਨਾ ਪ੍ਰੇਮ ਵਿੱਚ ਲੀਨ ਚਕੋਰ ਵਾਂਗੂ ਹਿਰਦੇ ਤਨ ਦੇ ਤਾਈ ਸਮਾਲ ਆਏ ਮਨ ਦੇ ਵਿੱਚ ਫਿਰ ਪਤਾ ਨਹੀਂ ਕੀ ਆਈ ਏਦਾਂ ਆਖ ਕੇ ਫੇਰ ਅਟਕਾਲ ਆਏ ਚਾਰਾਂ ਨਾਲ ਇੰਜ ਵਿਤਕਰਾ ਕਰੀਦਾ ਨਹੀਂ ਸੁਲਾ ਮਾਰਦਾ ਨਹੀਂ ਆਪੇ ਖਾਈ ਜਾਵੇਂ ਦਿਨ ਇੱਕੋ ਜਿੰਨੇ ਰਹੇ ਨਿਰਵੈਰ ਭੁੱਖੇ ਪਰ ਹੁਣ ਕੱਲਾ ਹੀ ਕਰੀ ਸਫਾਈ ਜਾਵੇਂ
ਗੁਰਬਾਣੀ ਵਿੱਚ ਪਾਠ ਆਇਆ ਨਾ ਤੂੰ ਆਵੈ ਵਸ ਬਹੁਤ ਕਿਨਾਵਣੇ ਨਾ ਤੂੰ ਆਵੈ ਵਸ ਵੇਦ ਪੜਾਵਣੇ ਜੇ ਕੋਈ ਆਖੇ ਤਰਲੇ ਕੀਤੀਆਂ ਪਰਮੇਸ਼ਰ ਜਿਹੜਾ ਹੈ ਉਹ ਵਸ ਦੇ ਵਿੱਚ ਆ ਜਾਂਦਾ ਤੇ ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਨਾ ਤੂੰ ਆਵੈ ਵਸ ਵੇਦ ਪੜਾਵਣੇ ਜੇ ਕੋਈ ਆਖੇ ਮੈਂ ਪਾਠ ਬੜੇ ਕਰਦਾ ਤੇ ਮੇਰੇ ਵਿੱਚ ਵਸ ਪਰਮੇਸ਼ਰ ਆ ਜਾਵੇ ਕਹਿੰਦੇ ਇਸ ਤਰ੍ਹਾਂ ਵੀ ਨਹੀਂ ਨਾ ਤੂੰ ਆਵੈ ਵਸ ਤੀਰਥ ਨਹਾਈਐ ਜੇ ਕੋਈ ਆਖੇ ਮੈਂ ਤੀਰਥਾਂ ਸਾਰਿਆਂ ਤੇ ਇਸ਼ਨਾਨ ਕੀਤਾ ਕਹਿੰਦੇ ਫਿਰ ਵੀ ਨਹੀਂ ਨਾ ਤੂੰ ਆਵੈ ਵਸ ਧਰਤੀ ਧਾਈਐ ਜੇ ਕੋਈ ਆਖੇ ਮੈਂ ਧਰਤੀ ਦਾ ਚੱਕਰ ਲਾਇਆ ਹੋਇਆ ਕਹਿੰਦੇ ਫਿਰ ਵੀ ਨਹੀਂ ਨਾ ਤੂੰ ਆਵੈ ਵਸ ਕੀਤਾ ਸਿਆਣਪ ਹੈ ਜੇ ਬਾਹਲੀ ਸਿਆਣਪ ਜਿਸ ਮਨੁੱਖ ਦੇ ਅੰਦਰ ਹੋਵੇ ਬੜਾ ਸਿਆਣਾ ਹੋਵੇ ਕਹਿੰਦੇ ਉਹਦੇ ਵਸ ਕਹਿੰਦੇ ਨਹੀਂ ਉਹਦੇ ਵਸ ਵੀ ਨਹੀਂ ਨਾ ਤੂੰ ਆਵੈ ਵਸ ਬਹੁਤਾ ਦਾਨ ਦੇ ਕਹਿੰਦੇ ਜੇ ਕੋਈ ਆਖੇ ਮੈਂ ਦਾਨੀ ਬੜਾ ਵੱਡਾ ਪਰਮੇਸ਼ਰ ਮੇਰੇ ਵਸ ਵਿੱਚ ਆ ਜਾਏ ਕਹਿੰਦੇ ਇਹ ਵੀ ਗੱਲ ਨਹੀਂ ਕਿਉਂਕਿ ਇਤਿਹਾਸਿਕ ਪ੍ਰਮਾਣ ਹੈ ਸੰਸਾਰ ਦੇ ਸਾਹਮਣੇ ਜੇ ਕਿਤੇ ਦਾਨੀਆਂ ਦੇ ਵਸ ਭਗਵਾਨ ਆਉਂਦਾ ਹੁੰਦਾ ਤੇ ਮਹਾਭਾਰਤ ਦੇ ਯੁੱਧ ਦੇ ਵਿੱਚ ਕਰਨ ਦੇ ਰੱਥ ਤੇ ਬੈਠਾ ਹੁੰਦਾ ਅਰਜੁਨ ਦੇ ਨਾਲ ਬੈਠਾ ਹੁੰਦਾ ਅਰਜੁਨ ਦਾਨੀ ਨਹੀਂ ਸੀ ਕਰਨ ਤੋਂ ਵੱਡਾ ਪਰ ਸਤਸੰਗੀ ਜਨੋ ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾਂ ਕਹਿ ਵਸ ਭਗਤਾ ਤਾਣ ਤੇਰਾ ਭਗਤਾਂ ਦਾ ਤੂੰ ਬਾਲ ਹੈ ਭਗਤਾਂ ਦਾ ਤੂੰ ਆਸਰਾ ਹੈ ਕਿਉਂ ਭਗਤਾਂ ਦੇ ਵਸ ਆ ਗਿਆ ਕਿਉਂਕਿ ਭਗਤਾਂ ਨੇ ਤੇਰੇ ਨਾਲ ਪ੍ਰੇਮ ਕੀਤਾ ਸ਼ਰਧਾ ਰੱਖੀ ਤੇਰੇ ਤੋਂ ਬਗੈਰ ਕਿਸੇ ਨੂੰ ਜਾਣਿਆ ਹੀ ਨਹੀਂ ਇਸ ਕਰਕੇ ਤੂੰ ਭਗਤਾਂ ਦੇ ਵਸ ਹੈ ਸਤਸੰਗੀ ਜਨੋਂ ਧੰਨੇ ਦਾ ਇਸ ਤਰ੍ਹਾਂ ਦਾ ਸਿਦਕ ਸੀ ਕਿ ਭਗਵਾਨ ਨੂੰ ਆਖਰ ਆਪਣੀਆਂ ਉਸ ਪੱਥਰ ਦੇ ਵਿੱਚੋਂ ਬਾਹਾਂ ਕੱਢਣੀਆਂ ਪਈਆਂ ਜਦੋਂ ਬਾਹਾਂ ਬਾਹਰ ਨਿਕਲੀਆਂ ਤੇ ਧੰਨੇ ਨੇ ਹੱਥ ਫੜ ਲਏ ਆਖਣ ਲੱਗਾ ਭਗਵਾਨ ਜੀ ਇਸ ਤਰ੍ਹਾਂ ਨਹੀਂ ਪ੍ਰਤੱਖ ਹੋ ਕੇ ਦਰਸ਼ਨ ਦੇਵੋ ਮੇਰਾ ਤੇ ਸਾਰਾ ਕੰਮ ਰੁਕਿਆ ਪਿਆ ਤਿੰਨ ਦਿਨ ਹੋ ਗਏ ਇਸ ਤੁਹਾਡੇ ਸਾਹਮਣੇ ਬੈਠਿਆਂ ਨੂੰ ਆਖਰ ਭਗਵਾਨ ਨੇ ਉਸਦਾ ਪ੍ਰੇਮ ਵੇਖ ਕੇ ਉਸ ਦੇ ਸਾਹਮਣੇ ਬੈਠ ਗਏ ਪ੍ਰਤੱਖ ਦਰਸ਼ਨ ਦਿੱਤੇ ਧੰਨੇ ਨੂੰ ਇਤਿਹਾਸ ਕਹਿੰਦਾ ਉਹਦੇ ਪ੍ਰਸ਼ਾਦੇ ਛਕੇ ਤੇ ਕਵੀ ਲਿਖਦਾ ਬੜਾ ਸੁੰਦਰ ਕਹਿੰਦਾ ਸੱਚੀ ਸੱਚੇ ਪ੍ਰੇਮ ਨਾਲ ਧੰਨੇ ਜਦ ਅਰਜ਼ ਕੀਤੀ ਤੇ ਪ੍ਰਭੂ ਦਰਸ ਪ੍ਰਤੱਖ ਦਿਖਾਉਣ ਲੱਗੇ ਹਿੱਸੇ ਆਉਂਦੀਆਂ ਖਾ ਕੇ ਰੱਜਿਆ ਨਾ ਪਿੱਛੇ ਰਹਿੰਦੀਆਂ ਨੂੰ ਹੱਥ ਪਾਉਣ ਲੱਗੇ ਰਹਿ ਗਈ ਇੱਕ ਗਰਾਈ ਤੇ ਫੜੀ ਧੰਨੇ ਭੋਰਾ ਭੋਰਾ ਕਰ ਭਗਤ ਚਬਾਉਣ ਲੱਗੇ ਨਾਲੇ ਆਖਦਾ ਤੇਰੀਆਂ ਵਾਦੀਆਂ ਦਾ ਮੈਨੂੰ ਥੋੜਾ ਥੋੜਾ ਪਤਾ ਹੁਣ ਆਉਣ ਲੱਗੇ ਤੰਨੇ ਨੇ ਵੇਖਿਆ ਭਗਵਾਨ ਆਪ ਛਕ ਰਿਹਾ, ਮੈਨੂੰ ਸੁਲਾ ਹੀ ਜਿਹੜੀ ਹੈ ਉਹ ਨਹੀਂ ਮਾਰੀ। ਅਤੇ ਜਦੋਂ ਥੋੜ੍ਹਾ ਜਿਹਾ ਪ੍ਰਸ਼ਾਦਾ ਰਹਿ ਗਿਆ ਅਤੇ ਧੰਨੇ ਨੇ ਭਗਵਾਨ ਦਾ ਹੱਥ ਫੜ ਕੇ ਆਖਣ ਲੱਗਾ, ਭਗਵਾਨ ਜੀ ਇੱਕੋ ਦਿਨ ਜਿੰਨਾ ਭੁੱਖੇ ਰਹੇ ਹਾਂ, ਮੈਂ ਵੀ ਉਹ ਜਿੱਦਣ ਦੇ ਤੁਸੀਂ ਭੁੱਖੇ ਹੋ ਉਸ ਦਿਨ ਦਾ ਮੈਂ ਵੀ ਭੁੱਖਾ ਵਾਂ। ਕਹਿੰਦੇ ਉਸ ਪ੍ਰਸ਼ਾਦ ਦੇ ਵਿੱਚੋਂ ਧੰਨੇ ਨੇ ਵੀ ਪ੍ਰਸ਼ਾਦ ਛਕਿਆ। ਪ੍ਰਸ਼ਾਦ ਛਕਣ ਤੋਂ ਬਾਅਦ ਧੰਨੇ ਨੇ ਆਖਿਆ, ਭਗਵਾਨ ਜੀ ਮੈਂ ਘਰ ਜਾਣਾ, ਮੈਂ ਖਬਰ ਨਹੀਂ ਦਿੱਤੀ ਪਿੱਛੇ ਘਰ ਜਾ ਕੇ, ਦੋ ਦਿਨ ਹੋ ਗਏ ਨੇ ਇਸ ਖੇਤ 'ਚ ਬੈਠਾ, ਅੱਜ ਤੀਜਾ ਦਿਨ ਹੈ ਤੇ ਹੁਣ ਵਾਹੀ ਦਾ ਕੰਮ ਤੁਹਾਡੇ ਆਸਰੇ ਹੈ ਸਾਰਾ, ਆ ਸਾਰਾ ਕੰਮ ਤੁਹਾਨੂੰ ਦਿਸਦਾ ਪਿਆ, ਖੂਹ ਜਿਹੜਾ ਤੁਹਾਡੇ ਵੱਸ ਹੈ, ਪਾਣੀ ਲਾਉਣ ਵਾਲਾ ਹੈ। ਤੇ ਕਹਿੰਦੇ ਹਨ ਇਤਿਹਾਸ ਕਹਿੰਦਾ ਧੰਨੇ ਦੀਆਂ ਗਾਵਾਂ ਭਗਵਾਨ ਨੇ ਚਾਰੀਆਂ, ਧੰਨੇ ਦੇ ਨੱਕੇ ਭਗਵਾਨ ਨੇ ਆਪ ਮੋੜੇ। ਕਿਸ ਤਰ੍ਹਾਂ ਪ੍ਰਭੂ ਧੰਨੇ ਨੂੰ ਦਰਸ਼ਨ ਦੇ ਰਿਹਾ ਹੈ ਤੇ ਧੰਨਾ ਕਿਸ ਤਰ੍ਹਾਂ ਖੁਸ਼ ਹੋ ਰਿਹਾ ਹੈ, ਇਹ ਸਾਰਾ ਇਤਿਹਾਸ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਛਕ ਕੇ ਪ੍ਰਸ਼ਾਦ ਤੇ ਖੁਸ਼ ਹੋਏ ਭਗਵਾਨ ਜੀ, ਲੱਗੇ ਨੇ ਸੇਵਕ ਜਾਣਦਾ ਦਾਨ ਵਡਿਆਣ ਜੀ, ਪ੍ਰੇਮ ਵਿੱਚ ਆ ਕੇ ਧੰਨੇ ਨੂੰ ਏਦਾਂ ਫੁਰਮਾਨ ਜੀ, ਮੁਕਦਾ ਨਾ ਪੁੰਨ ਉਸਦਾ ਮੇਰੇ ਮੁਖ ਪਾਉਂਦਾ ਜੋ, ਧੰਨਿਆ ਤੂੰ ਮੰਗ ਲੈ ਮੂੰਹੋਂ ਤੇਰਾ ਦਿਲ ਚਾਹੁੰਦਾ ਜੋ, ਪੂਰੀ ਹਰ ਮੰਗ ਹੋਵੇਗੀ।
ਉਹ ਕੀਤਾ ਧੰਨਵਾਨ ਧੰਨੇ ਨੇ ਇਹ ਦਾਂਬ ਖਾਣ ਹੈ, ਮੰਨੀ ਹੈ ਅਰਜਦਾਸ ਦੀ ਕਿਰਪਾ ਮਹਾਨ ਹੈ, ਚਾਹੁੰਦਾ ਮਨ ਸਦਾ ਹੀ ਤੇਰੇ ਦਰਸ਼ਨ ਦਾ ਦਾਨ ਹੈ, ਮਿਲ ਕੇ ਇੱਕ ਵਾਰੀ ਫਿਰ ਬਿਥਾਣੀ ਪਾਈ ਦੀਆਂ, ਦਾਤਾ ਜੀ ਵਸਤਾਂ ਸਭੇ ਦਾਸ ਨੂੰ ਚਾਹੀਦੀਆਂ, ਦਾਤਾ ਜੀ ਵਸਤਾਂ ਸਭੇ
ਕੀਤੀ ਤੂੰ ਸੇਵਾ ਹਿਰਦੇ ਧਾਰ ਪ੍ਰਤੀਤ ਹੈ, ਤੇਰੇ ਨਾਲ ਪੈ ਗਈ ਮੇਰੀ ਪੱਕੀ ਪ੍ਰੀਤ ਹੈ, ਸਾਡੇ ਚੋਂ ਮੁਕੀ ਮੇਰ ਤੇਰ ਦੀ ਪੀਤ ਹੈ, ਫਿਰਦਾ ਮੈਂ ਉਸਦੇ ਪਿੱਛੇ ਪਿਆਰ ਨਿਭਾਉਂਦਾ ਜੋ, ਧੰਨਿਆ ਤੂੰ ਮੰਗ ਲੈ ਮੂੰਹੋਂ ਤੇਰਾ ਦਿਲ ਚਾਹੁੰਦਾ ਜੋ, ਪੂਰੀ ਹਰ ਮੰਗ ਹੋਵੇਗੀ।
ਉਹ ਕੱਪੜੇ ਤੇ ਜੋੜੇ ਦਾਤਾ ਰੰਗ ਰੰਗ ਦੇ ਪਾਵਾਂ ਮੈਂ, ਮੁੱਕੇ ਨਾ ਦਾਲ ਤੇ ਆਟਾ ਖਾਵਾਂ ਖਵਾਵਾਂ ਮੈਂ, ਗਊ ਜਾਂ ਮੱਝ ਲਵੇਰੀ ਹਰ ਵੇਲੇ ਚਾਵਾਂ ਮੈਂ, ਦੁੱਧ ਘਿਓ ਬਾਜੋਂ ਸੁੱਕੀਆਂ ਰੋਟੀਆਂ ਖਾਈ ਦੀਆਂ, ਦਾਤਾ ਜੀ ਵਸਤਾਂ ਸਭੇ ਦਾਸ ਨੂੰ ਚਾਹੀਦੀਆਂ, ਕਿਰਪਾ ਕਰ ਪਰੋ ਭੰਡਾਰੇ।
ਧੰਨੇ ਨੇ ਉਹ ਪਰਮੇਸ਼ਰ ਤੋਂ ਸਭ ਕੁਛ ਮੰਗਿਆ, ਜਿਸ ਵਾਸਤੇ ਧੰਨੇ ਦਾ ਇੱਕ ਸ਼ਬਦ ਹੈ, ਉਹ ਕਹਿੰਦਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਉਹਨੇ ਸੰਸਾਰ ਦੇ ਲੋਕਾਂ ਨੂੰ ਆਖਿਆ ਜਿਨ੍ਹਾਂ ਨੇ ਤੇਰੀ ਭਗਤ ਕੀਤੀ ਉਹਨਾਂ ਦੇ ਕਾਰਜ ਤੂੰ ਆਪ ਸਵਾਰਦਾ ਪਿਆ। ਦਾਲ ਸੀਧਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ, ਪਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ, ਗਊ ਪੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ। ਉਹ ਚੀਜ਼ਾਂ ਜਿਹੜੀਆਂ ਇੱਕ ਮਨੁੱਖ ਨੂੰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਚਾਹੀਦੀਆਂ ਨੇ ਉਹ ਸਾਰੀਆਂ ਮੰਗਾਂ ਧੰਨੇ ਨੇ ਮੰਗੀਆਂ। ਅਤੇ ਇਹ ਗੱਲ ਵੀ ਹੈ ਭਗਤਾਂ ਦੇ ਵਿੱਚ, ਮੇਰਾ ਸਮਾਂ ਸਮਾਪਤ ਹੋ ਗਿਆ, ਕਿ ਜਿਸ ਚੀਜ਼ਾਂ ਦੀ ਲੋੜ ਹੈ ਤੇਰੇ ਤੋਂ ਬਗੈਰ ਹੋਰ ਮੰਗੀਏ ਕਿਸ ਤੋਂ। ਕਬੀਰ ਸਾਹਿਬ ਦਾ ਬੜਾ ਸੁੰਦਰ ਸ਼ਬਦ ਹੈ ਪਰ ਮੈਂ ਇਸ ਪਾਸੇ ਨਹੀਂ ਜਾਣਾ। ਸੋ ਸਤਸੰਗੀ ਜਦੋਂ ਧੰਨੇ ਨੂੰ ਪਰਮੇਸ਼ਰ ਨੇ ਦਰਸ਼ਨ ਦਿੱਤੇ ਉਹਦੇ ਸਾਰੇ ਕਾਜ ਸਵਾਰੇ, ਤੇ ਧੰਨੇ ਨੇ ਅਗਾਂਹ ਆਪਣੇ ਗੁਰੂ ਤ੍ਰਿਲੋਚਨ ਨੂੰ ਵੀ ਦਰਸ਼ਨ ਕਰਵਾਏ, ਇਹ ਵੀ ਇਤਿਹਾਸ ਹੈ। ਫਿਰ ਕਦੀ ਸਮਾਂ ਮਿਲਿਆ ਤੇ ਜ਼ਰੂਰ ਅਰਜ ਕਰਾਂਗੇ ਕਿ ਉਸ ਨੂੰ ਕਿਸ ਤਰ੍ਹਾਂ ਦਰਸ਼ਨ ਕਰਵਾਏ। ਸੋ ਸਤਸੰਗੀ ਜਨੋ ਇੰਨੀਆਂ ਕੁ ਅਰਜ਼ਾਂ ਕਰਦੇ ਹੋਏ ਖਿਮਾ ਦੇ ਜਾਚਕ ਹਾਂ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਬੱਚੇ ਸਮਝ ਕੇ ਮੁਆਫ਼ ਕਰ ਦੇਣਾ। ਸਾਰੀ ਸਾਧ ਸੰਗਤ ਇੱਕ ਵਾਰੀ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।